ਸੰਸਾਰੀ ਧਰਤੀ ਜਿਹੜਾ ਨਹੀਂ ਪ੍ਰਵਾਹ ਕਰਦਾ
ਮਾਥਾ ਛਤਰ ਧਰ ਹੈ
ਗੁਸਈਆ ਮਾਲਕ ਹੈ ਉਹ ਮੇਰਾ ਮਾਥੇ ਛਤਰ ਧਰ ਉਹ ਵਡਿਆਈ ਦਿੰਦਾ ਉਹ ਵਿਨਾਸ਼ੀ ਰਾਜ ਦਿੰਦਾ ਮਾਥੇ ਛਤਰ ਧਰ ਛਤਰ ਕੀ ਹੈ ਛਤਰ ਨਾਮ ਹੈ ਉਹ ਹੱਥ ਰੱਖ ਦੂਗਾ ਸਿਰ ਤੇ ਉਹਦੀ ਛਤਰ ਛਾਇਆ ਹੈ ਆਪਣੀ ਛਤਰ ਛਾਇਆ ਦੇ ਦਿੰਦਾ ਸੱਚ ਦਾ ਛਤਰ ਦੇ ਦਿੰਦਾ ਉਹ ਦਿੱਤਾ ਹੋਇਆ ਨਾ ਆਪਣੀ ਉਹ ਗੱਲ ਕਰ ਰਿਹਾ ਸਾਡੇ ਰਵਿਦਾਸ ਕਿਸੇ ਦੀ ਨਹੀਂ ਕਰ ਰਿਹਾ ਮੈਂ ਨੀਚ ਹਾਂ ਅੱਜ ਮੈਨੂੰ ਨੀਚ ਤੋਂ ਊਚ ਕਰਤਾ ਸਾਰੇ ਜਿਹੜੇ ਵਿਪਰ ਪ੍ਰਧਾਨ ਨੇ ਡੰਡੋਤ ਕਰਦੇ ਨੇ ਧਾਰਮਿਕ ਮੰਨਦੇ ਨੇ ਧਾਰਮਿਕ ਨਹੀਂ ਮੰਨਦੇ ਭਗਤ ਮੰਨਦੇ ਨੇ ਕਿਹਦੀ ਕਿਰਪਾ ਤੇਰੀ ਕਿਰਪਾ ਤੂੰ ਕਹਿੰਦੇ ਡਰਦਾ ਕੋਈ ਕਿਸੇ ਦੀ ਪਰਵਾਹ ਨਹੀਂ ਤੈਨੂੰ
ਰਹਾਓ ਜਾਂ ਕੀ ਛੋਦ ਜਗਤ ਕੋ ਲਾਗਾ ਤਾਂ ਪਰ ਤੂੰ ਹੀ ਢਲਾ
ਜਿਹਨੂੰ ਸਾਰਾ ਸੰਸਾਰ ਕਹਿੰਦਾ ਵੀ ਪਿੱਟ ਦੂਗਾ ਜੇ ਰਵਿਦਾਸ ਨੂੰ ਕੋਈ ਛੂ ਗਿਆ ਪਿੱਟਿਆ ਜਾਊਗਾ ਨਾ ਜਗਤ ਨੂੰ ਛੋਦ ਲੱਗਦੀ ਸੀ ਨਾ
ਤਾਂ ਪਰ ਤੂੰ ਹੀ ਢਲਾ
ਤੂੰ ਉਹਦੇ ਤੇ ਮਿਹਰਬਾਨ ਹੋਏ ਗੱਲ ਕੀ ਹੈ ਤਾਂ ਉਹੀ ਬੰਦਾ ਕਿਉਂ ਚੁਣਿਆ ਛਤਰ ਧਰ ਨੂੰ ਵੀ ਇਸ ਤੇ ਛਤਰ ਧਰਨਾ ਨਾ ਤੈਨੂੰ ਛੋਤ ਲੱਗੀ ਨਾ ਤੇਰੇ ਛਤਰ ਨੂੰ ਛੋਤ ਲੱਗੀ ਤੇਰੀ ਕਿਰਪਾ ਉਸ ਤੇ ਹੋਈ ਹੈ ਮੈਨੂੰ ਨੀ ਸਮਝ ਕਿਉਂ ਹੋਈ ਹੈ ਕਿਰਪਾ ਹੈ
ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ
ਜਿਹਨੂੰ ਨੀਚ ਬੰਨਿਆ ਹੋਇਆ ਸੀ ਸਿਮਰਤੀਆਂ ਦੇ ਵਿੱਚ ਸਰਕਾਰੀ ਮਾਨਤਾ ਪ੍ਰਾਪਤ ਗ੍ਰੰਥ ਨੇ ਸਿਮਰਤੀ ਉਸ ਵੇਲੇ ਦੀ ਸਰਕਾਰ ਦੀ ਮਾਨਤਾ ਪ੍ਰਾਪਤ ਨੇ ਸਿਮਰਤੀਆਂ ਦੇ ਮੁਤਾਬਕ ਚੱਲਦੀ ਸੀ ਹਕੂਮਤ ਇਹਦਾ ਕਹਿੰਦੇ ਨੇ ਵੀ ਪਰਮੇਸ਼ਰ ਦੇ ਦਰਗਾਹ ਜੋ ਪ੍ਰਮਾਣਿਤ ਨੇ ਸਿਮਰਤੀ ਇਹਦੇ ਖਿਲਾਫ਼ ਤੂੰ ਸਿੱਧਾ ਹੁਕਮ ਸੁਣਾ ਦਿੱਤਾ ਸਿੱਧਾ ਹੀ ਉਹਦੇ ਖਿਲਾਫ ਕਰਤੀ ਤੈ ਸਿਮਰਤੀ ਦੀ
ਕਾਹੂ ਤੈਨੂੰ ਡਰ ਹੈ
ਡਰੇ ਨੀ ਤੈਨੂੰ ਕਿਸੇ ਦਾ ਇਹਦਾ ਮਤਲਬ ਝੂਠ ਹੈ ਸਿਮਰਤੀਆਂ ਉਹਦੀਆਂ ਨੇ ਝੂਠ ਰੁਕਾ ਕਰਦਾ ਸਾਰਾ ਪਖੰਡ ਰੁਕਾ ਕਰਤਾ ਇਹਨਾਂ ਦਾ ਸਿਮਰਤੀਆਂ ਦਾ ਅਜਾ ਉਹ ਸਿਮਰਤੀਆਂ ਦੇ ਖਿਲਾਫ਼ ਫਿਰ ਹੀ ਬੋਲ ਰਹੇ ਦੇਖੋ ਸਿਮਰਤੀਆਂ ਨੂੰ ਕਿਸੇ ਤਰੀਕੇ ਨਾਲ ਬਾਜਣ ਸਿਮਰਤੀਆਂ ਬਾਜਣੇ ਗੱਲ ਤੇ ਲੱਗੇ ਹੋਇਆ ਆਰ ਐਸ ਐਸ ਸਿਮਰਤੀਆਂ ਦਾ ਕੱਖ ਵਜਣਾ ਹੈ ਨੀ ਜਿੰਨਾ ਮਰਜ਼ੀ ਜੋਰ ਲਾ ਲੈਣ ਹੁਣ ਕਿੱਥੋਂ ਵਜਣੀ ਉਹਨੇ ਹੁਣ ਵਜ ਲਈ ਹੁਣ ਤਾਂ ਮੀਡੀਆ ਹੁਣ ਤਾਂ ਗਾਂ ਤੇ ਗਾਂ ਗੱਲਾਂ ਵਿਕਲੀ ਜਾਂਦੀਆਂ
ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ
ਦੇਖੋ ਨਾਮਦੇਵ ਹੋ ਗਿਆ ਉਹ ਨੀਚ ਹੈ ਕਬੀਰ ਹੋ ਗਿਆ ਉਹ ਨੀਚਾ ਦੇ ਘਰ ਜਮੇ ਤਲੋਚਨ
ਸਦਨਾ
ਕਸਾਈ ਹੈ ਸੈਨ ਆਈ ਹੈ ਸਾਰੇ ਹੀ ਤਰਕੇ ਆਪ ਤਾਂ ਹੋ ਹੈ ਨਾਮਦੇਵ ਕਬੀਰ ਤਲੋਚਨ ਸਦਨ ਸੈਨ ਪੰਜ ਤਾਂ ਮੇਰੇ ਤੋਂ ਪਹਿਲਾਂ ਨੇ ਛੇ ਵਜੇ ਆਪ ਹੈ
ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰੈ
ਰਵਿਦਾਸ ਕਹਿੰਦਾ ਸੰਤੋ ਇਹ ਗੱਲ ਸੁਣ ਲਓ ਮੇਰਾ ਹਰ ਜੀਓ ਕੁਛ ਵੀ ਕਰ ਸਕਦਾ
ਹਰ ਜੀਓ ਤੇ ਸਭੈ ਸਰੈ
ਉਹ ਕੁਛ ਵੀ ਕਰ ਸਕਦਾ ਉਹ ਹਰ ਚੀਜ਼ ਨੂੰ ਸਰ ਕਰ ਸਕਦਾ ਉਹਦੇ ਮੂਹਰੇ ਨੀ ਕੁਛ ਵੀ ਚੱਲਦੀ ਕਿਸੇ ਦੀ ਫਤਿਹ ਸਰ ਹੁੰਦਾ ਸਰ ਕਰ ਲੋ ਫਤਿਹ ਕਰਨ ਸਾਰਿਆਂ ਨੂੰ ਫਤਿਹ ਕਰ ਲੈਂਦਾ ਉਹ ਇਸੇ ਕਰਕੇ ਫਤਿਹ ਵਾਹਿਗੁਰੂ ਦੀ ਬਣਾਈ ਹੈ ਖਾਲਸਾ ਵੀ ਉਹਦਾ ਫਤਿਹ ਸਰ ਹੈ ਸਰ ਕਰਨ ਜਿੱਤ ਲੈਣ ਸਾਰਿਆਂ ਨੂੰ ਜਿੱਤ ਲੈਂਦਾ ਉਹ ਆ ਸਾਰਾ ਸਿਮਰਤੀਆਂ ਦਾ ਰਾਜ ਸਾਰਾ ਧਵਸਤ ਕਰਤਾ ਜਿੱਤ ਗਿਆ ਖਿਲਾਫ ਚਲਾ ਤਾ ਕਾਨੂੰਨ ਉਹਦੇ ਸਿਮਰਤੀ ਉਹਦੇ ਸਾਰੀਆਂ ਸਿਮਰਤੀਆਂ ਦੇ ਖਿਲਾਫ਼ ਬੋਲ ਰਹੀ ਹੈ ਗੁਰਬਾਣੀ ਆਖਿਰ ਇਹਦਾ ਝੰਡਾ ਕੱਢਿਆ ਗਿਆ ਨਿਸ਼ਾਨ ਚੁੱਲ ਗਿਆ ਉਹ ਕੀ ਹੈ ਨਿਸ਼ਾਨ ਜਿਹੜਾ ਅੰਮ੍ਰਿਤਸਰ ਸਾਡੇ ਨਿਸ਼ਾਨ ਗੁਰਦੁਆਰੇ ਚ ਕੀ ਨੇ ਸਿਮਰਤੀਆਂ ਦੇ ਖਿਲਾਫ਼ ਨਿਸ਼ਾਨ ਨੇ ਸਿਮਰਤੀਆਂ ਦੇ ਖਿਲਾਫ਼ ਨੇ ਨਿਸ਼ਾਨ ਇਹ ਇਸੇ ਗੱਲ ਦੀ ਸੂਲ ਹੁੰਦਾ ਇਹਨਾਂ ਨੂੰ ਕੋਈ ਸਿਮਰਤੀਆਂ ਦੇ ਖਿਲਾਫ ਹੈ ਸਾਰੀ ਉਹ ਬਾਣੀ। ਇਹਦੀ ਉਹ ਧਾਰ ਮੋੜੀ ਤੀ ਇਹਨਾਂ ਨੇ, ਸਿਮਰਤੀਆਂ ਦੇ ਖਿਲਾਫ ਨਾ ਬੋਲੇ ਰਣਜੀਤ ਸਿੰਘ ਨੂੰ ਮਿਲ ਕੇ। ਇਸੇ ਦੀ ਧਾਰ ਹੁਣ ਮੋੜਦੇ ਨੇ ਇਹਨਾਂ ਨੂੰ ਵੀ ਇਹਨੂੰ ਰਾਜ ਦੇ ਦਿਓ ਸਿੱਖਾਂ ਨੂੰ, ਰਾਜ ਦੇ ਕੇ ਇਹਨਾਂ ਤੇ ਆ ਜਿਹੜਾ ਹਥਿਆਰ ਹੈ ਨਾ ਧਰਮ ਦਾ ਇਹਦਾ ਮੂੰਹ ਦੂਆ ਪਾਸੇ ਨੂੰ ਮੋੜ ਦਿਓ, ਸੰਸਾਰੀ ਰਾਜ ਦੇ ਦਿਓ, ਫਿਰ ਆਪ ਵੀ ਨਾਲ ਰੱਖੋ। ਰਣਜੀਤ ਸਿੰਘ ਨੂੰ ਰਾਜ ਦੇ ਕੇ ਆ 200 ਸਾਲ ਇਹਨਾਂ ਨੇ ਗੜਬੜ ਕਰ ਲਈ, 150 ਸਾਲ ਪਹਿਲਾਂ ਸਿਮਰਤੀਆਂ ਨੇ, ਪਹਿਲਾਂ ਖਾਲਸੇ ਦੇ ਨਾਲ ਵੀ ਖਾਲਸਾ ਖਤਮ ਕਰਾਇਆ ਵਿਰੁੱਧ ਹੋ ਕੇ, ਰਣਜੀਤ ਸਿੰਘ ਬਣੇ ਫਿਰ ਇੱਧਰ ਆ ਰਹੇ। ਇਹ ਕਿਸੇ ਵੇਲੇ ਕਿੱਧਰ ਆ ਰਣ ਝੂਠੇ, ਇਹਨਾਂ ਦਾ ਕੋਈ ਦਵਾਰ ਨਹੀਂ ਹੈ। ਪਹਿਲਾਂ ਸਰਕਾਰ ਨਾਲ ਰਲ ਕੇ ਲਖਪਤ ਜਸਪਤ ਨੇ ਸਰਬੜ ਬਣ ਕੇ ਵੇਚੇ, ਖਤਮ ਕੀਤਾ, ਜਦ ਇੱਥੇ ਰਾਜ ਹੋ ਗਿਆ ਫਿਰ ਰਣਜੀਤ ਸਿੰਘ ਦੇ ਪੈਰਾਂ ਸਿੱਖਾਂ ਦੇ ਪੈਰਾਂ ਜਾ ਵੜੇ, ਫਿਰ ਇਹਨਾਂ ਨਾਲ ਵੜ ਕੇ ਇਹਨਾਂ ਨੂੰ ਰਾਜ ਦੇ ਕੇ ਹਮਾਇਤੀ ਹੋ ਗਏ ਫਿਰ ਦੂਏ ਪਾਸੇ ਨੂੰ ਫਿਰ। ਯਾਨੀ ਸਿੱਖੀ ਤੋਂ ਖਿਲਾਫ ਜਾਣਾ ਇਹਨਾਂ ਨੇ, ਚਾਰਾ ਕੋਈ ਵਰਤਣ ਚਾਹੇ
ਮਾਰੂ ਸੁਖ ਸਾਗਰ ਸੁਰਤਰ ਚਿੰਤਾਮਣੀ ਕਾਮ ਧੇਨ ਬਸ ਜਾ ਕੇ ਰੇ ਚਾਰ ਪਦਾਰਥ ਅਸ਼ਟ ਮਹਾ ਸਿੱਧੀ ਨਵ ਨਿਧ ਕਰ ਤਲ ਤਾਕੈ ਹਰ 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 ਨ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਓ ਨਾਨਾ ਖਿਆਨ ਪ੍ਰਾਣ ਬੇਦ ਵਿਧੀ ਚੌਤੀਸ ਅਛਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਾਹੀ ਸਹਿਜ ਸਮਾਦ ਉਪਾਧ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ।
ਇਹ ਸ਼ਬਦ ਦੂਈ ਵਾਰ ਆਇਆ ਹੋਇਆ, ਇੱਕ ਵਾਰ ਪਹਿਲਾਂ ਵੀ ਆਇਆ, ਰਵਿਦਾਸ ਜੀ ਦਾ ਸ਼ਬਦ ਹੈ, ਥੋੜਾ ਥੋੜਾ ਬਦਲਿਆ ਵੀ ਇਹ। ਦੁਬਾਰਾ ਕਿਉਂ ਆਇਆ ਕਿਉਂ ਨਹੀਂ ਆਇਆ ਇਹਦਾ ਤਾਂ ਹੁਣ ਬਹੁਤਾ ਨਹੀਂ ਕਹਿ ਸਕਦੇ ਇਹਦੇ ਬਾਰੇ, ਪਰ ਸ਼ਬਦ ਸਾਡੇ ਵੀ ਆਏ ਹੋਏ ਨੇ ਕਈ ਸ਼ਬਦ, ਜਿਵੇਂ ਸੋਧਰ ਰਾਗ ਦਾ ਸੋਧਰ ਸ਼ਬਦ ਹੈ ਅਸਾ ਰਾਗ ਦੇ ਵਿੱਚ, ਉਹ ਸ਼ਬਦ ਜਪਜੀ ਸਾਹਿਬ ਜੀ ਵੀ ਆਇਆ ਹੋਇਆ, ਰਹਿਰਾਜ ਚ ਵੀ ਆਇਆ ਹੋਇਆ, ਫਿਰ ਉੱਥੇ ਰਾਗ ਦੇ ਵਿੱਚ ਵੀ ਆਇਆ ਹੋਇਆ ਜਦੋਂ ਰਾਗ ਸ਼ੁਰੂ ਹੋਇਆ, ਉਹ ਚ ਵੀ ਥੋੜਾ ਥੋੜਾ ਐਵੇਂ ਫਰਕ ਪਾਇਆ ਹੋਇਆ। ਉੱਥੇ ਵੀ ਫਰਕ ਆਇਆ, ਇੱਕ ਜਗ੍ਹਾ ਸਿੱਧਾ ਸੰਬੋਧਨ ਹੋ ਕੇ ਕਿਹਾ ਹੋਇਆ, ਤੁਧਰੂ ਕਿਹਾ ਹੋਇਆ, ਇੱਕ ਵਾਰ ਤੋਹਰੂ ਕਿਹਾ ਹੋਇਆ। ਤੁਧਰੂ ਤਾਂ ਮਤਲਬ ਸਿੱਧਾ ਡਾਇਰੈਕਟ ਸੰਬੋਧਨ ਹੁੰਦਾ, ਤੋਹਰੂ ਡਾਇਰੈਕਟ ਨਹੀਂ ਹੁੰਦਾ ਸੰਬੋਧਨ, ਇਹ ਜਿਹੀ ਗੱਲ ਇੱਥੇ। ਹਾਂਜੀ
ਪਿਛਲੀ ਬੰਦੀ ਹਰ ਜੀ ਉਹਦੇ ਸਭੇ ਸਰ ਹੈ ਮਾਰੂ ਸੁਖ ਸਾਗਰ ਸੁਰਤਰ ਚਿੰਤਾਮਣੀ ਕਾਮ ਧੇਨ ਬਸ ਜਾ ਕੇ ਰੇ।
ਸੁਖ ਸਾਗਰ ਭਵ ਸਾਗਰ ਆ, ਭਵ ਸਾਗਰ ਅਸੀਂ ਤਿਆਗ ਕੇ ਸੁਖ ਸਾਗਰ ਚੜ, ਸੁਖ ਸਾਗਰ ਕੀ ਹੈ ਅਸਲ ਦੇ ਵਿੱਚ ਹੁਕਮ ਉਹਦਾ ਸੁਖ ਸਾਗਰ ਹੈ, ਸੱਚਖੰਡ ਸੁਖ ਸਾਗਰ ਹੈ, ਜਿੱਥੇ ਨਿਰੰਕਾਰ ਵੱਸਦਾ ਸੱਚਖੰਡ ਵਸੇ ਨਿਰੰਕਾਰ ਉਹ ਸੁਖ ਸਾਗਰ, ਉਹ ਸੁਖਾਂ ਚ ਵੱਸਦਾ ਹੈ, ਸੁਖਾਂ ਦੇ ਘਰ ਚ ਹੈ, ਇਹ ਦੁੱਖਾਂ ਦਾ ਘਰ ਹੈ ਸੰਸਾਰ। ਪਰ ਸੰਸਾਰ ਨੂੰ ਸੰਸਾਰੀ ਆਦਮੀ ਚੰਗਾ ਸਮਝਦੇ ਨੇ, ਸੰਸਾਰ ਨੂੰ ਡਿਵੈਲਪ ਕਰਨ ਲੱਗੇ ਹੋਏ ਨੇ, ਉਹ ਕਹਿੰਦੇ ਨੇ ਇਹਨੂੰ ਸੁਰਗ ਬਣਾ ਦਿੰਦੇ, ਮੂਰਖ ਨੇ ਜਿਹੜੇ ਇਹਨੂੰ ਸੁਰਗ ਬਣਾਉਣ ਦੀ ਗੱਲ ਕਰਦੇ, ਸਭ ਮੂਰਖ, ਵੱਡੇ ਵੱਡੇ ਮੂਰਖ, ਜਿਹਨੂੰ ਪਰਮੇਸ਼ਰ ਨੇ ਦੁੱਖ ਸਾਗਰ ਬਣਾਇਆ ਤੁਸੀਂ ਇਹਨੂੰ ਸੁੱਖ ਸਾਗਰ ਬਣਾ ਦੋਗੇ, ਇਹ ਤੋਂ ਵੱਡਾ ਹੰਕਾਰ ਕੀ ਹੋ ਸਕਦਾ। ਇਹ ਤਾਂ ਵੱਡਾ ਹੰਕਾਰ ਦੀ ਗੱਲ ਹੈ ਇਹਨੂੰ ਸੁੱਖ ਬਣਾ ਦੇਣਾ, ਕਹਿਣ ਬਣਨਾ ਤਾਂ ਨਹੀਂ ਹੈ, ਉੱਤੇ ਨਰਕ ਜ਼ਰੂਰ ਬਣਾ ਦੋਗੇ ਤੁਸੀਂ ਇਹਨੂੰ, ਇਹ ਤੋਂ ਭੈੜਾ ਜੋ ਕੁਝ ਵੀ ਕੀਤਾ ਉਹਦੇ ਨਾਲ ਚਿੰਤਾ ਆਦਮੀ ਦੀ ਵਧੀ ਹੈ। ਸਾਰੇ ਵਿਚਾਰਵਾਨ ਬੰਦੇ ਨੇ ਜਿਨ੍ਹਾਂ ਆਡਾ ਅੱਜ ਜਿੰਨਾ ਆਦਮੀ ਡਿਪਰੈਸ਼ਨ ਔਰ ਚਿੰਤਾ ਚ ਹੈ ਜਿੱਦਣ ਜੰਗਲ ਚ ਵੱਸਦਾ ਸੀ ਉਹ ਉਦੋਂ ਨਹੀਂ ਸੀ ਆਦਮੀ ਜੰਗਲੀ ਸੀ ਨਾ ਚਿੰਤਾ ਨਹੀਂ ਸੀ ਅੱਜ ਚਿੰਤਾ ਜ਼ਿਆਦਾ ਚਿੰਤਾ ਦਾ ਹੱਲ ਕੀਤਾ ਸੀ ਜਦ ਆਦਮੀ ਜੰਗਲੀ ਸੀ ਚਿੰਤਾ ਦਾ ਹੱਲ ਕੀਤਾ ਨਾ ਵੀ ਮੀਂਹ ਪੈਂਦਾ ਭਾਈ ਬੇਰਾਮੀ ਹੁੰਦੀ ਘਰ ਬਣਾ ਲਓ ਆਰਾਮ ਹੋਜੂ ਬੇਰਾਮੀ ਦੀ ਚਿੰਤਾ ਆਰਾਮ ਦਾ ਚਿੰਤਾ ਹੈ ਨੀ ਚਿੰਤਾ ਦਾ ਹੱਲ ਕਰਦੇ ਕਰਦੇ ਏਡੀ ਬੜੀ ਏਡੀ ਚਿੰਤਾ ਪੈਦਾ ਕਰ ਲਈ ਇਹਦਾ ਇਲਾਜ ਕੋਈ ਨੀ ਲਾ ਲਾ ਚਿੰਤਾ ਪੈਦਾ ਕਰ ਲਈ ਏਡੀ ਉਹ ਚਿੰਤਾਵਾਂ ਪੈਦਾ ਕਰ ਲਈਆਂ ਇਹਦਾ ਇਲਾਜ ਕੋਈ ਨੀ ਇਹਦੀ ਕੋਈ ਦਵਾਈ ਹੋਏ ਨੀ ਉਹਦੀ ਇੱਕੋ ਦਵਾਈ ਆ ਹੁਣ ਬਹੁਤ ਇਹਨਾਂ ਚਿੰਤਾਵਾਂ ਦੀ ਇੱਕ ਦਵਾਈ ਆ ਬਹੁਤ ਹੋਰ ਇਹਦੀ ਕੋਈ ਦਵਾਈ ਨੀ ਜਸ ਹੋਜੂਗਾ ਚਿੰਤਾ ਖਤਮ ਹੋਰ ਕੋਈ ਚਿੰਤਾ ਨਹੀਂ
ਕੰਮ ਧੇਨ ਬਸ ਜਾ ਕੇ
ਕੰਮ ਧੇਨ ਕੰਮ ਧੇਨ ਨੂੰ ਕਹਿੰਦੇ ਨੇ ਜੋ ਆਦਮੀ ਐਸੀ ਕੋਈ ਗਊ ਹੈ ਕਹਿੰਦੇ ਇੱਧਰ ਦੇ ਅਖਾੜੇ ਚ ਹੁੰਦੀ ਹੈ ਇੱਧਰ ਦੇ ਉਹ ਦਰਬਾਰ ਚ ਹੁੰਦੀ ਹੈ ਜੋ ਤੇ ਮੰਗੀ ਹੈ ਸਭ ਇੱਛਾ ਪੂਰੀਆਂ ਕਰ ਦਿੰਦੀ ਹੈ ਇਹ ਗੱਲਾਂ ਬਣਾਈ ਹੁੰਦੀਆਂ ਐਸੀ ਕੁਛ ਨਹੀਂ ਹੈ ਉਸੇ ਗਊ ਦੀ ਗੱਲ ਸੀ ਜਿਹੜੀ ਜਿਉਂਦੀ ਕਰਨ ਦੀ ਗੱਲ ਚੱਲਦੀ ਸੀ ਨਾ ਰਾਮਦੇਵ ਦੀ ਗਊ ਜਿਉਂਦੀ ਕਰ ਦੇਣੀ ਜਿਹੜੀ ਬੁੱਧੀ ਸੁੱਤੀ ਪਈ ਹੈ ਮਰੀ ਹੋਈ ਹੁੰਦੀ ਹੈ ਜਿਹਦੀ ਮੱਤ ਸੁੱਤੀ ਹੋਵੇ ਮੱਤ ਮਰੀ ਹੋਈ ਹੁੰਦੀ ਹੈ ਉਹਦੀ ਮੱਤ ਸੁੱਤੀ ਹੋਵੇ ਨਾ ਉਹ ਮਰੀ ਹੋਈ ਹੁੰਦੀ ਹੈ ਸੁੱਤਾ ਆਦਮੀ ਮਰੇ ਬਰਾਬਰ ਹੁੰਦਾ ਆਪਾਂ ਬੰਦੇ ਮੱਤ ਜਾ ਗਿਆ ਆਵੇ ਜਿਉਂਦੀ ਹੋ ਗਈ ਗੱਲ ਇਹ ਕਹਿ ਰਿਹਾ ਸੀ ਜਿਹੜੇ ਸੀ ਦੁਖੀ ਨਿੰਦਕ ਉਹਨਾਂ ਨੇ ਚੁਗਲੀ ਇਹ ਕੀਤੀ ਵੀ ਇਹ ਕਹਿੰਦਾ ਜੀ ਮਰੀ ਕਹਿੰਦਾ ਜਿਉਂਦੀ ਕਰ ਦੂ ਉਹ ਨਿੰਦਕ ਸੀਗੇ ਨਾਮਦੇਵ ਦੇ ਜਿਹੜੇ ਉਹੀ ਨਿੰਦਕ ਸੀ ਜਿਹਨਾਂ ਨੂੰ ਦੁੱਖ ਲੱਗਦਾ ਸੀ ਨਾਮਦੇਵ ਦੀਆਂ ਗੱਲਾਂ ਤੇ ਅਰਥ ਬਦਲਤੇ ਇਹਨਾਂ ਚੀਜ਼ਾਂ ਦੇ ਗਊ ਦੇ ਜਿਵੇਂ ਉਹਨਾਂ ਨੇ ਅਰਥ ਬਦਲੇ ਸੀ ਐਵੇਂ ਦੇਵਤੇ ਦੇ ਅਰਥ ਬਦਲੇ ਹੇਠਲੇ ਇਹ ਵਿਸ਼ਨੂੰ ਦੇ ਅਰਥ ਬਦਲੇ ਨੇ ਰਾਜਿਆਂ ਦੇ ਅਰਥ ਬਦਲੇ ਨੇ ਰਾਜਾ ਨੇ ਬਦਲਾਏ ਨੇ ਪੰਡਤ ਦੇ ਅਰਥ ਹੈ ਸਾਰੇ ਇਹ ਸਾਰੇ ਪੰਡਤ ਦੇ ਅਰਥ ਬਦਲਾਏ ਹੋਏ ਨੇ ਕਰਪ ਬਿਰਸ਼ ਉਹ ਬਿਰਸ਼ ਦੀ ਵੀ ਵਿਆਖਿਆ ਇੱਥੇ ਤਰਬਰੇ ਦਾਰ ਸਾਖਾ ਪੋਪ ਪੱਤਰ ਰਸ ਭਰੀਆ ਉਹ ਸਾਰੇ ਸਿਮਰਤ ਸ਼ਾਸਤਰ ਨੂੰ ਸ਼ੁੱਧ ਕਰਕੇ ਦੁਬਾਰਾ ਲਿਖਿਆ ਗੁਰਬਾਣੀ ਚ ਵੀ ਅਸਲ ਗੱਲ ਆ ਸੀ ਪੰਡਤ ਨੇ ਮਿਲ ਕੇ ਰਾਜੇ ਨਾਲ ਆਹ ਅਰਥ ਬਣਾਉਂਦੇ ਉਹ ਤਾਂ ਉਹ ਬੜੇ ਨਾ ਲੈਣ ਦੇਣ ਦੁਖੀ ਲੱਭਣ ਤਾਂ ਕਿ ਉਹ ਰਸਤੇ ਕੋਈ ਤੁਰੇ ਹੀ ਨਾ ਰਸਤਾ ਇਸ ਤਰੀਕੇ ਨਾਲ ਬੰਦ ਕਰਤਾ ਉਹਦਾ ਪਤਾ ਹੀ ਨਾ ਲੱਗੇ ਭਗਤਾਂ ਨੇ ਉਹ ਰਸਤਾ ਦੁਬਾਰਾ ਦੱਸਿਆ ਉਹਨੂੰ ਲਫ਼ਜ਼ਾਂ ਦੇ ਅਰਥ ਦੱਸੇ ਕਾਮ ਧੇਨ ਕਪਲ ਬਿਰਸ਼ ਇੱਕ ਹੀ ਚੀਜ਼ਾਂ ਹਾਂਜੀ ਨਾ ਕਪਲ ਗਊ ਤੇ ਕਾਮ ਧੇਨ ਗਊ ਕਪਲਾ ਗਊ ਕਲਪ ਬਿਰਸ਼ ਇੱਕ ਹੀ ਨੂੰ ਕਹਿੰਦੇ ਨੇ ਹਾਂਜੀ
ਚਾਰ ਪਦਾਰਥ ਅਸ਼ਟ ਮਹਾ ਸਿੱਧੀ ਨਵਨਿਤ ਕਰ ਤਲ ਤੱਕ ਹੈ
ਚਾਰ ਪਦਾਰਥ ਕੀ ਹੁੰਦੇ ਨੇ ਚਾਰ ਪਦਾਰਥ ਇਹਨਾਂ ਕੋਲ ਹੁੰਦੇ ਹੀ ਨਹੀਂ ਜਿਹਨਾਂ ਕੋਲ ਮੁਕਤੀ ਹੁੰਦੀ ਹੈ ਚਾਰ ਪਦਾਰਥ ਨਹੀਂ ਹੋ ਸਕਦੇ ਉੱਥੇ ਚਾਰ ਪਦਾਰਥ ਦੀ ਗੱਲ ਹੀ ਸੀ ਉਸ ਸ਼ਬਦ ਵਿੱਚ ਐਚ ਹੈ ਉੱਥੇ ਅਸ਼ਟ ਦਸ਼ਾ ਸਿੱਧ ਹੈ ਅਠਾਰਾਂ ਪੁਰਾਣਾ ਦੀ ਗੱਲ ਹੈ ਤੇ ਚਾਰ ਪਦਾਰਥਾਂ ਦੀ ਗੱਲ ਉੱਥੇ ਰਹਿ ਗਈ ਸੀ ਇੱਥੇ ਚਾਰ ਪਦਾਰਥਾਂ ਦੀ ਗੱਲ ਹੈ ਜਿਹੜੇ ਮੁਕਤੀ ਤੱਕ ਧਰਮ ਗੱਲ ਕਰਦੇ ਨੇ ਉੱਥੇ ਪਦਾਰਥ ਦੋਏ ਹੁੰਦੇ ਨੇ ਚਾਰ ਹੋਏ ਨਹੀਂ ਸਕਦੇ ਮੁਕਤੀ ਤੱਕ ਤਾਂ ਪਦਾਰਥ ਦੋ ਨੇ ਚਾਰ ਕਿਵੇਂ ਹੋ ਜਾਣਗੇ ਜਿਹੜਾ ਧਰਮ ਸਾਡਾ ਹੈ ਗੁਰਮਤ ਵਾਲਾ ਇਹ ਗਿਆਨੀਆਂ ਦਾ ਧਰਮ ਉਹ ਧਰਮ ਅਗਿਆਨੀਆਂ ਦਾ ਤੇ ਗਿਆਨ ਦਾ ਕੋਈ ਕੰਮ ਨਹੀਂ ਇੱਥੇ ਕਿਹਾ ਜਾਏ ਧਰਮ ਤਾਂ ਜੇ ਗਿਆਨ ਤਾਂ ਧਰਮ ਹੈ ਕਬੀਰ ਇਹ ਧਰਮ ਗਿਆਨੀਆਂ ਦਾ ਉਹ ਅਗਿਆਨੀਆਂ ਦਾ ਧਰਮ ਉੱਥੇ ਗਿਆਨ ਹੀ ਨਾ ਅਗਿਆਨ ਪੂਜਾ ਪਾਉ ਵੀ ਦੂਜਾ ਮਾਇਆ ਦਾ ਮਾਇਆ ਦੀ ਭੁੱਖ ਹੈ ਉੱਥੇ ਇੱਥੇ ਚਾਰ ਪਦਾਰਥ ਨੇ ਇਹਨਾਂ ਨੇ ਪਦਾਰਥ ਤਾਂ ਚਾਰੇ ਰੱਖੇ ਨੇ ਪਰ ਹੋਰ ਹੋਰ ਕਰ ਲੈ ਦੋ ਕਰ ਲੈ ਇੱਕ ਤਾਂ ਕਰਮ ਅਰਥ ਕਾਮ ਮੁਖ ਕਾਮਨਾ ਤੋਂ ਕਲਪ ਬਿਰਸ਼ ਪੂਰੀ ਕਰਾ ਲਈਏ ਕਲਪ ਬਿਰਸ਼ ਜੋ ਕਾਮਨਾ ਕਰੋ ਪੂਰੀ ਹੋ ਜਾਂਦੀ ਉਹ ਜਿੱਥੇ ਕਾਮਨਾ ਉੱਥੇ ਤਾਂ ਮੁਕਤੀ ਹੋ ਨਹੀਂ ਹੁੰਦੀ ਨਾਲੇ ਕਹਿੰਦੇ ਇੱਛਾਵਾਂ ਤਿਆਗੜੀਆਂ ਨੇ ਤਾਂ ਮੁਕਤੀ ਹੋ ਨਾਲੇ ਕਹਿੰਦੇ ਉਹ ਕਾਮਨਾ ਉਹਦਾ ਅਰਥ ਹੈ ਇਹ ਸਾਰੀ ਸ਼ਰਾਰਤ ਸੀ ਫਸਾਉਣ ਦੀ ਇਹ ਫਲਸਰ ਕੀ ਵਿਧੀ ਹੈ ਫਲਸਰ ਕੀ ਵਿਧੀ ਸਭ ਕੁਝ ਜਾਣਦੇ ਇਹ ਤਾਂ ਫਸਾਉਣ ਵਾਲੀ ਵਿਧੀ ਸੀ ਵਿਦਵਾਨ ਸਾਰੇ ਹੀ ਇਹ ਚਾਰ ਪਦਾਰਥ ਮੰਨਦੇ ਧਰਮ ਅਰਥ ਕਾਮ ਮੋਖ ਗੁਰਬਾਣੀ ਦੇ ਮੰਨਦੀ ਹੋਣੀ ਦਸਮ ਪਾਤਸ਼ਾਹ ਕਹਿੰਦੇ ਨੇ ਗਿਆਨ ਕੇ ਵੀ ਹਿਨ ਲੋਭ ਮੋਹ ਮੈਂ ਪ੍ਰਵੀਨ ਕਾਮਨਾ ਅਧੀਨ ਕੈਸੇ ਪਾਵੇ ਭਗਵੰਤ ਕੋ ਉੱਥੇ ਚਾਰੇ ਪਦਾਰਥ ਰੱਦ ਹੋ ਗਏ ਉੱਥੇ ਜਿਹਨੂੰ ਕਹਿੰਦੇ ਇਹ ਗ੍ਰੰਥ ਹੀ ਨਹੀਂ ਹੈ ਉਹ ਚਾਰੇ ਰੱਦ ਕਰਦੇ ਪਦਾਰਥ ਹੈ ਤੁਹਾਡੇ ਪਰੀ ਜਨ ਗੱਲਾਂ ਪਰ ਇਹਨਾਂ ਨੂੰ ਤਾਂ ਜੇ ਗਿਆਨ ਜੇ ਧਰਮ ਦਾ ਇਹਦਾ ਗਿਆਨ ਹੋਵੇ ਵਿਦਵਾਨਾਂ ਨੂੰ ਤਾਂ ਉਹਨੂੰ ਪਛਾਣਨ ਇਹ ਤਾਂ ਅੰਨੇ ਨੇ ਮਾਇਆ ਧਾਰੀ ਆ ਤੰਨੇ ਬੋਲੇ ਵਿਦਵਾਨ ਸਾਰੇ ਅੰਨੇ ਬੋਲੇ ਨੇ ਅੰਨਿਆਂ ਦੀ ਗੱਲ ਤਾਂ ਤੁਸੀਂ ਬੰਦੀ ਖੜੇ ਹੋ ਸੱਚ ਬੰਦੀ ਬੈਠੇ ਹੋ ਚਾਰੇ ਪਦਾਰਥ ਗਲਤ ਨੇ ਪਦਾਰਥ ਕੀ ਨੇ ਦੋ ਪਦਾਰਥ ਪਹਿਲੇ ਨੇ ਗਿਆਨ ਦਾ ਬੰਦਾ ਬਣ ਰਿਹਾ ਗਿਆਨ ਪਦਾਰਥ ਗੁਰਮਤਿ ਦਾ ਗਿਆਨ ਇਹਦਾ ਨਾ ਮਨ ਬੰਨਿਆ ਜਾਣਾ ਮਨ ਰੁਕ ਜਾਣਾ ਮੁਕਤੀ ਮਿਲ ਜਾਣੀ ਬਸ ਕਲਪਨਾ ਤੋਂ ਮੁਕਤੀ ਮਿਲ ਜਾਣੀ ਇਹ ਤੋਂ ਬਾਅਦ ਦੋ ਪਦਾਰਥ ਹੋਰ ਰਹਿ ਗਏ ਹੁਣ ਗੁਰਬਾਣੀ ਤਾਂ ਮਨ ਨੂੰ ਮਾਰਦੀ ਹੋਈ ਹੈ ਮਨ ਡੈਡ ਹੋ ਜਾਣਾ ਸੋਚਣਾ ਬੰਦ ਕਰ ਦੇਣਾ ਸੋਚਣਾ ਬੰਦ ਕੀਤਾ ਡੈਡ ਹੋ ਗਿਆ ਫਿਰ ਇਹਨੂੰ ਜਗਾਉਣਾ ਕਿਹਨੇ ਰਾਮ ਰਮਤ ਮੰਤ ਪ੍ਰਗਟ ਆਈ ਉਹ ਫੇਰ ਮਰੀ ਹੋਈ ਇੱਥੋਂ ਜਿਉਂਦੀ ਹੋਣੀ ਹੈ ਗਊ ਰਾਮ ਰਮਤ ਮੰਤ ਪ੍ਰਗਟ ਆਈ ਫੇਰ ਜਾਗਣੇ ਨੇ ਜਦ ਸੰਤੋਖ ਹੋ ਜਾਂਦਾ ਨਾ ਫਿਰ ਜਾਗਦਾ ਫਿਰ ਬੁੱਧੀ ਜਾਗਦੀ ਹੈ ਉਧਰੋਂ ਫਿਰ ਗਿਆਨ ਜਾਗਦਾ ਸੰਤੋਖ ਦੇ ਬਾਅਦ ਉਹ ਕੀ ਹੈ ਉਹ ਨਾਮ ਪਦਾਰਥ ਹੈ ਫਿਰ ਕਹਾਂ ਕੀ ਹੈ ਜਨ ਪਦਾਰਥ ਦੋ ਪਦਾਰਥ ਹੈ ਜਨ ਪਦਾਰਥ ਆ ਨਾਮ ਪਦਾਰਥ ਹੈ ਤੇ ਹੈ ਹੀ ਨਹੀਂ ਹਿੰਦੂ ਮਤ ਦਾ ਕਦੇ ਹੈ ਹੀ ਨਹੀਂ ਹੈ ਸਿਮ੍ਰਤੀ ਸ਼ਾਸਤਰ ਦੇ ਵਿੱਚ ਇਹਨਾਂ ਦਾ ਜ਼ਿਕਰ ਨਹੀਂ ਹੈ ਸਾਡੇ ਜਨ ਪਦਾਰਥ ਦਾ ਜ਼ਿਕਰ ਹੈ ਨਾਮ ਪਦਾਰਥ ਦਾ ਜ਼ਿਕਰ ਹੈ ਤੇ ਇੱਥੇ ਜਾਂ ਨਾਮ ਪਦਾਰਥ ਹੈ ਨਹੀਂ ਸੀ ਧਰਮ ਅਰਥ ਕਾਮ ਮੋਖ ਚ ਇਹ ਵਿਦਵਾਨ ਸੁੱਤੇ ਪਏ ਤੇ ਤੁਸੀਂ ਕਿਵੇਂ ਮੰਨ ਲਏ ਠੀਕ ਨੇ ਸੁੱਤੇ ਹੀ ਪਏ ਤੇ ਸੁੱਤੇ ਤਾਂ ਪਹਿਲਾਂ ਹੀ ਪਏ ਨੇ ਜਾਗੇ ਹੀ ਨਹੀਂ ਦੇਖੋ ਜਾਗਦੇ ਤਾਂ ਜੇ ਗੁਰਬਾਣੀ ਨੂੰ ਧਿਆਨ ਨਾਲ ਗੌਰ ਨਾਲ ਪੜ੍ਹਦੇ ਜਾਗਣ ਵਾਸਤੇ ਗੁਰਬਾਣੀ ਨਹੀਂ ਪੜ੍ਹੀ ਜਾਗਣ ਵਾਸਤੇ ਪੜ੍ਹਦੇ ਗੁਰਬਾਣੀ ਤੋਂ ਪੜ੍ਹਦੇ ਫਿਰ ਜਾਗਦੇ ਹਾਂਜੀ
ਚਾਰ ਪਦਾਰਥ ਅਸ਼ਟ ਮਹਾਸਿੱਧੀ ਨਵਨਿਤ ਕਰਤਲ ਤਾਕ ਹੈ
ਅਸ਼ਟ ਮਹਾਸਿੱਧੀ ਅਸ਼ਟ ਮਹਾਸਿੱਧੀ ਕੀ ਨੇ ਉੱਥੇ 18 ਪੁਰਾਣਾਂ ਦੀ ਗੱਲ ਹੈ ਇੱਥੇ ਅਸ਼ਟ ਮਹਾਸਿੱਧੀ ਹੈ ਅਸ਼ਟ ਮਹਾਸਿੱਧੀ ਕੀ ਹੈ ਅੱਠ ਗੁਣ ਨੇ ਅੱਠ ਸਿੱਧੀਆਂ ਨੇ ਓਕਾਰ ਕੀ ਹੈ ਇਹਦੀ ਸਮਝ ਇੱਕ ਦੀ ਸਮਝ ਪੂਰੀ ਅਸ਼ਟ ਸਿੱਧੀ ਹੈ ਅਸ਼ਟ ਸਿੱਧ ਸਭ ਬੁੱਧ ਗੁਰਮੁਖੀ ਅਸ਼ਟ ਸਿੱਧ ਸਭ ਬੁੱਧ ਗੁਰਮੁਖ ਨੂੰ ਅਸ਼ਟ ਸਿੱਧ ਓਕਾਰ ਦਾ ਗਿਆਨ ਹੁੰਦਾ ਉਹਨੂੰ ਓਕਾਰ ਦੀ ਵਿਆਖਿਆ ਕਰ ਸਕਦਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸਵੈਭਵ ਇਹ ਸਾਰੀ ਗੁਰਬਾਣੀ ਇਹਦੀ ਉਹ ਸੋਚੀ ਕਰਾਉਂਦੀ ਹੈ ਇਹ ਅੱਠਾਂ ਹੀ ਚੀਜ਼ਾਂ ਦੀ ਸਿੱਧੀ ਕਰਾਉਂਦੀ ਅੱਠ ਗੁਣ ਨੇ ਅੱਠਾਂ ਦੀ ਸਿੱਧੀ ਜਿਹੜੀ ਸਮਝ ਹੈ ਇਹੀ ਤਾਂ ਗੁਰਬਾਣੀ ਦੇ ਰਹੀ ਹੈ ਹੋਰ ਕੀ ਦੇ ਰਹੀ ਹੈ ਅੱਠੇ ਸਮਝ ਅੱਠ ਪ੍ਰਕਾਰ ਦੀ ਅੱਠਾਂ ਪੱਖ ਤੋਂ ਸਮਝ ਇੱਕ ਦੀ ਇੱਕ ਦੀ ਸਮਝ ਅੱਠਾਂ ਪੱਖਾਂ ਤੋਂ ਫਿਰ ਇੱਕ ਦੀ ਸਮਝ ਆਉਣੀ ਹੈ ਜੇ ਅੱਠਾਂ ਪੱਖਾਂ ਤੋਂ ਇੱਕ ਨੂੰ ਸਮਝ ਲਿਆ ਫਿਰ ਸਮਝ ਆਊ ਇੱਕ ਕੀ ਹੈ ਫਿਰ ਬੁੱਝਿਆ ਜਾਣਾ
ਨਵਨਿੰਦ ਕਰ ਤਲ ਤਾਕ ਹੈ
ਨਵਨਿੰਦ ਕਰ ਤਲ ਤਾਕ ਹੈ ਨਵਨਿੰਦ ਨਵਨਿੰਦ ਕੀ ਹੈ ਇਹਦਾ ਇਹਦੇ ਸਿੱਧੀ ਚੋਂ ਮਿਲਣਾ ਕੀ ਹੈ ਅਸ਼ਟ ਸਿੱਧੀ ਚੋਂ ਅਸ਼ਟ ਪ੍ਰਕਾਰ ਦੀ ਸੋਝੀ ਚੋਂ ਮਿਲਣਾ ਕੀ ਹੈ ਨਵਨਿੰਦ ਮਿਲਣੀ ਹੈ ਨਵਾਂ ਗਿਆਨ ਨਵਾਂ ਖਜ਼ਾਨਾ ਗਿਆਨ ਦਾ ਗੁਰਮਤਿ ਨਾ ਮਿਲਣਾ ਚੋ ਨਾਮ ਨਵਨੰਦ ਹੈ ਨਵਨੰਦ ਅਮ੍ਰਿਤ ਪ੍ਰਭ ਕਾ
ਨਾਮ
ਨਾਮ ਜਿਹੜਾ ਨਾਮ ਹੈ ਉਹੀ ਨਵਨੰਦ ਹੈ
ਹਰ 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 ਨ ਜਪਸ ਰਸਨਾ
ਹਰ 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 ਨ ਜਪਸ ਰਸਨ ਹਰ ਹਰ ਤਾਂ ਰਸਨ ਜਪਦੀ ਨੀ ਤੇਰੀ
ਅਮ੍ਰਿਤਸਰ ਨੀ
ਜਪਦੀ ਬੁਚੇ ਹੈ ਤੇਰੇ ਹਰ ਹਰ ਰਸਨਾ ਨੀ ਜਪਦੀ ਸਮਝਦੀ ਨੀ ਜਪਣਾ ਸਮਝਣਾ ਹੁੰਦਾ ਬੁੱਧੀ ਨੀ ਸਮਝ ਰਹੀ ਹਰ ਕੀ ਹੁੰਦਾ ਮੂੰਹ ਨਾ ਹਰ ਹਰ ਕਰੀ ਜਾਂਦਾ ਇਹ ਜਪਸ ਨੀ ਹੈ ਸਮਝਣਾ ਜਪਣਾ ਹੁੰਦਾ
ਅਮਰ ਸਭ ਛੱਡ ਬਚਨ ਰਚਨਾ
ਉਹ ਛੱਡ ਕੇ ਬਚਨ ਰਚਨਾ ਨੂੰ ਛੱਡ ਪਰੇ ਆ ਜਿਹੜੀਆਂ ਹੋਰ ਗੱਲਾਂ ਨੇ ਨਾ ਲਿਖਿਆ ਹੋਇਆ ਫਲਾਣੇ ਗ੍ਰੰਥ ਜੀ ਉਹ ਲਿਖਿਆ ਟਿਪਕੇ ਚ ਉਹ ਲਿਖਿਆ ਇਹਨੂੰ ਛੱਡ ਪਰੇ ਇਹਨੂੰ ਛੱਡ ਕੇ ਤੂੰ ਹਰ ਨੂੰ ਜਾਣਨ ਦੀ ਕੋਸ਼ਿਸ਼ ਤੇਰੇ ਅੰਦਰ ਹੈ ਹਰ ਹਰ ਅੰਦਰ ਹੈ ਸਭ ਦੇ ਅੰਦਰ ਇਹ ਜਾਣ ਆਪਣੇ ਅੰਦਰ ਖੋਜ ਆਪਣੇ ਬੰਦੇ ਖੋਜ ਦਿਲ ਹਰ ਰੋਜ਼
ਰਹਾਉ ਨਾਨਾ ਖਿਆਨ ਪ੍ਰਾਣ ਵੇਦ ਵਿਧੀ ਚੌਤੀਸ ਅੰਸ਼ਰ ਮਾਹੀ
ਆ ਜਿਹੜੇ ਵਖਿਆਨ ਕੀਤੇ ਨੇ ਸਾਰੇ ਨਾਨਾ ਜਿਹੜੇ ਤੂੰ ਪੜ ਪੜ ਕੇ ਲੱਛੇਦਾਰ ਸੁਣਾਈ ਜਾਂਦੇ ਜਿਹਨੇ ਸਿਮਰਤੀਆਂ ਲਿਖੀਆਂ ਹੋਈਆਂ ਨੇ ਸ਼ਾਸਤਰ ਲਿਖੇ ਨੇ ਖਿਆਨ ਪ੍ਰਾਣ ਵੇਦ ਵਿਧੀ
ਚੌਤੀਸ ਅੱਖਰ ਮਾਹੀ
ਚੌਤੀ ਅੱਖਰਾਂ ਚ ਨੇ ਸੱਚ ਤਾਂ ਅੱਖਰਾਂ ਦੇ ਬਾਹਰ ਹੁੰਦਾ ਚੇਤਨ ਅੱਖਰਾਂ ਚ ਨਹੀਂ ਹੁੰਦਾ ਹੈ ਨਾ ਅੱਖਰਾਂ ਦੇ ਪਰੇ ਹੁੰਦਾ ਜੋ ਚੀਜ਼ ਅਸੀਂ ਚਾਹੀਦੀ ਹੈ ਉਹ ਅੱਖਰਾਂ ਤੋਂ ਪਰੇ ਅੱਖਰਾਂ ਵਿੱਚ ਤਾਂ ਉਹਦਾ ਖਿਆਲ ਹੋ ਸਕਦਾ ਚੌਤੀ ਅੱਖਰ ਮਾਹੀ
ਵਿਆਸ ਵਿਚਾਰ ਕਹੇ ਪਰਮਾਰਥ ਰਾਮ ਨਾਮ ਸਰ ਨਾਹੀ
ਵਿਆਸ ਨੇ ਇੱਕ ਗੱਲ ਕਹੀ ਹੈ ਵਿਚਾਰ ਕੇ ਵਿਆਸ ਉਹ ਹੈ ਜਿਹਨੂੰ ਵੇਦ ਸਮਝ ਲੇ ਗੁਰਮੁਖਾਂ ਨੂੰ ਵਿਆਸ ਹੈ ਗੁਰਮੁਖ ਕਹਿੰਦੇ ਉਦੋਂ ਵਿਆਸ ਕਹਿੰਦੇ ਸੀ
ਵਿਆਸ ਵਿਚਾਰ ਕਹੋ ਪਰਮਾਰਥ ਰਾਮ ਨਾਮ ਸਰ ਨਾਹੀ
ਉਹ ਕਹਿੰਦੇ ਰਾਮ ਨਾਮ ਹੈ ਤੇ ਬਰਾਬਰ ਸਾਰੇ ਗ੍ਰੰਥ ਨਹੀਂ ਹੈ ਇਹਦੇ ਗ੍ਰੰਥ ਉਹਦੇ ਬਰਾਬਰ ਨਹੀਂ ਹੈ ਗ੍ਰੰਥ ਵਾਲੇ ਪੁੰਨ ਪਾਪ ਦੀ ਵਿਚਾਰ ਕਰਦੇ ਨੇ ਸਿਮਰਤ ਸ਼ਾਤਰ ਪੁੰਨ ਪਾਪ ਵਿਚਾਰਦੇ ਨੇ ਤੱਤ ਦਾ ਤਾਂ ਗਿਆਨ ਹੀ ਨਹੀਂ ਹੈ ਉਹਨਾਂ ਨੂੰ ਤੱਤ ਦਾ ਲਿਖਣ ਵਾਲਿਆਂ ਨੂੰ ਇਹ ਗਿਆਨ ਹੈ ਨਹੀਂ ਜੇ ਲਿਖਣ ਵਾਲਿਆਂ ਨੂੰ ਤਦ ਦਾ ਗਿਆਨ ਨਹੀਂ ਸੀ ਉੱਥੇ ਲੱਭਦੇ ਕੀ ਹੋ ਤੁਸੀਂ ਇਹ ਜਿਹੜੇ ਸਾਡੇ ਟੀਕਾਕਾਰ ਨੇ ਕਿਤਾਬਾਂ ਜਿਹੜੀਆਂ ਪੜ੍ਹਦੇ ਨੇ ਇਹਨਾਂ ਤਦ ਦਾ ਗਿਆਨ ਚਾਰ ਕਿਤਾਬਾਂ ਲੈ ਕੇ ਭਾਜੀ ਪੜ੍ਹ ਕੇ ਭਾਜੀ ਵੀ ਤੁਸੀਂ ਲਿਖਤੀ ਜਾ ਉੱਥੇ ਹੀ ਕੱਖ ਨੀ ਤੁਹਾਨੂੰ ਤੁਸੀਂ ਉੱਥੇ ਕੀ ਪਾਤਾ ਉਹ ਚ ਉਹ ਪਹਿਲਾਂ ਹੀ ਲਿਖਿਆ ਹੋਇਆ ਉਹਨਾਂ ਦਾ ਜਿਹਨਾਂ ਦੇ ਪੱਲੇ ਹੀ ਕੱਖ ਨੀ ਸੀ ਤੁਸੀਂ ਉੱਥੋਂ ਕੀ ਲੈ ਲਿਆ ਬਸ ਉਹਦੇ ਲਿਖੀ ਜਾਂਦੇ ਨੇ ਪਾਗਲਾ ਵਾਂਗੂ ਜਿਵੇਂ ਪਾਗਲ ਕਰਦੇ ਹੁੰਦੇ ਨੇ ਅਜੀ ਮੇਰੇ ਨਾਮ ਦੀ ਕਿਤਾਬ ਛਪ ਗਈ
ਸਹਿਜ ਸਮਾਧ ਉਪਾਧ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ
ਸਹਿਜ ਸਮਾਧ ਉਪਾਧ ਰਹਿਤ ਹੋਏ ਸਹਿਜ ਸਮਾਧ ਦਾ ਜਾਗ ਪੈਣਾ ਅਸਲ ਦੇ ਵਿੱਚ ਜਦ ਮਨ ਜਾਗਦਾ ਸੁਪਨੇ ਦੇ ਵਿੱਚ ਜਾਗਦਾ ਆਪੇ ਸਮਾਧ ਲੱਗੀ ਸੁਪਨਾ ਰਹਿੰਦਾ ਹੀ ਨਹੀਂ ਸੁਪਨਾ ਖਤਮ ਹੋ ਜਾਣਾ ਜਾਗ ਪੈਣਾ
ਉਪਾਧ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ
ਬਸ ਉਪਾਧੀ ਫਿਰ ਮਨ ਸੁਪਨੇ ਜਿਹਾ ਮਨ ਦੌੜਦੇ ਨਾ ਜਾਗਿਆ ਮਨ ਕਿਤੇ ਸੁਪਨਾ ਫਿਰ ਤਾਂ ਸੰਸਾਰ ਝੂਠਾ ਸਾਰਾ ਸੰਸਾਰ ਰਹਿੰਦਾ ਹੀ ਨੀ ਫਿਰ ਸਹਿਜ ਸਮਾਂ ਜਾਂ ਜਾਗਰਿਤ ਅਵਸਥਾ ਚ ਹੋ ਜਾਂਦਾ ਸੱਚ ਦਾ ਗਿਆਨ ਹੋ ਜਾਂਦਾ ਫਿਰ ਮਨ ਦੀ ਉਪਾਧੀ ਕਰ
ਵੱਡੇ ਭਾਗ ਲਿਵ ਲੱਗੀ
ਵੱਡੇ ਭਾਗ ਕਰਕੇ ਦਹਿ ਐਵੇਂ ਤਾਂ ਲਿਵ ਲੱਗਦੀ ਹੈ ਕਿਤੇ
ਉਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ
ਕਹਿ ਰਵਿਦਾਸ ਕਹਿੰਦਾ ਉਦਾਸ ਦਾਸ ਬਤ
ਜਨਮ ਮਰਨ ਭੈ ਭਾਗੀ
ਉਦਾਸ ਦਾਸ ਬਤ ਦਾਸਾਂ ਦੀ ਜਿਹੜੀ ਮਤ ਹੈ ਨਾ ਇਹ ਸੰਸਾਰ ਤੋਂ ਉਦਾਸ ਕਰ ਦਿੰਦੀ ਹੈ ਸੰਸਾਰ ਛੁਡਾ ਦਿੰਦੀ ਹੈ ਆ ਜਿਹੜੀ ਮਤ ਹੈ ਨਾ ਗੁਰਮਤ ਇਹ ਦਾਸਾਂ ਦੀ ਮਤ ਹੈ ਅਸਲ ਚ ਨਾਨਕ ਵੀ ਦਾਸ ਹੈ ਇਹ ਸਾਰਾ ਦਾਸਾਂ ਦਾ ਪੰਥ ਹੈ ਦਾਸਾਂ ਦੀ ਮਤ ਹੈ
ਜਨਮ ਮਰਨ ਭੈ ਭਾਗੀ
ਇਹ ਮਤ ਜਨਮ ਦੀ ਭੈ ਦੂਰ ਕਰਦੀ ਹੋਰ ਕੋਈ ਨੀ ਕਰਦੀ ਇਹਦੇ ਨਾਲ ਜਨਮ ਦੀ ਭੈ ਜਿਹੜੀ ਹੈ ਭੱਜ ਜਾਂਦੀ ਹੈ ਹੋਰ ਦੁਨੀਆਂ ਦੀ ਕੋਈ ਦਾਸਾਂ ਜਿਹੜੇ ਉਹਦੇ ਦਾਸ ਨੇ ਉਹਨਾਂ ਦੀ ਜਿਹੜੀ ਮਤ ਹੈ ਉਹ ਭਰਮ ਭੈ ਪਰ ਦੂਰ ਕਰਦੀ ਹੈ ਭਰਮ ਗਿਆ ਭਉ ਭੰਗ ਜਨਮ ਮਰਨ ਦੀ ਭੈ ਦੂਰ ਹੋ ਜਾਂਦੀ ਜਨਮ ਬਣ ਦਾ ਭਰਮ ਔਰ ਭੈ ਦੂਰ ਹੋ ਜਾਂਦਾ ਭਰਮ ਔਰ ਭੈ ਜਨਮ ਬਣ ਦਾ ਜਨਮ ਬਣ ਹੁੰਦਾ ਹੀ ਨਹੀਂ ਭਰਮ ਪੈ ਉਹ ਦੱਸਿਆ ਜਨਮ ਬਣਦਾ, ਜਨਮ ਬਣਦਾ ਹੁੰਦਾ ਨੀ, ਜੋਤ ਤਾਂ ਫਰਦੀ ਓ ਨੀ ਕਿਤੇ, ਤਾਂ ਪਹਿਲਾਂ ਮਰੀ ਜਾਣਾ ਹੁਣ ਮਰੇ, ਪਰ ਉਹਦਾ ਭਰਮ ਦੂਰ ਹੋ ਜਾਂਦਾ।
ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ।
ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੈ ਸੋ ਹੋਏ ਬਨਾਸਾ, ਵਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨਹਿ ਕਾਮ, ਪਰਚੈ ਰਾਮ ਰਵੇ ਜੋ ਕੋਈ, ਪਾਰਸ ਪਰਸੇ ਦੁਬਧਨ ਹੋਈ ਰਹਾਓ, ਸੋ ਮੁਨੀ ਮਨ ਕੀ ਦੁਬਧਾ ਖਾਏ, ਬਿਨ ਦੁਆਰੇ ਤਰੇ ਲੋਕ ਸਮਾਏ, ਮਨ ਕਾ ਸੁਭਾਉ ਸਭ ਕੋਈ ਕਰੈ, ਕਰਤਾ ਹੋਏ ਸੋ ਅਨਪੈ ਰਹੇ, ਫਲ ਕਾਰਨ ਫੁੱਲੀ ਬਨਰਾਏ, ਫੁੱਲ ਲਾਗਾ ਫਲ ਲਾਗਾ ਤਬ ਫੂਲ ਬੁਲਾਏ, ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮੇ ਨਾਸ, ਕ੍ਰਿਤ ਕਾਰਨ ਦਧ ਮਥੈ ਸਿਆਣ, ਜੀਵਤ ਮੁਕਤ ਸਦਾ ਨਿਰਵਾਣ, ਕਹਿ ਰਵਿਦਾਸ ਪਰਮ ਬੈਰਾਗ, ਹਿਰਦੇ ਰਾਮ ਕੀ ਨ ਜਪਸ ਅਭਾਗ। ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੇ ਸੋ ਹੋਏ ਬਨਾਸਾ।
ਬਿਨ ਦੇਖੇ ਉਪਜੇ ਨਹੀਂ ਆਸਾ, ਜਿਹੜੀ ਸਾਡੇ ਅੰਦਰ ਇੱਛਾ ਪੈਦਾ ਹੁੰਦੀ ਹੈ, ਉਹ ਜੇ ਅੱਖਾਂ ਨੇ ਦੇਖ ਲਈਏ ਤਾਂ ਇੱਛਾ ਪੈਦਾ ਹੁੰਦੀ, ਦੇਖੇ ਬਿਨਾਂ ਕਿਸੇ ਚੀਜ਼ ਦੀ ਇੱਛਾ ਨਹੀਂ ਪੈਦਾ ਹੁੰਦੀ। ਨਵੀਂ ਚੀਜ਼ ਲੈਣਾ ਦੇਖਦਾ, ਆਪਾਂ ਦੇਖਦੇ ਹਾਂ ਨਵੀਂ ਬਾਜ਼ਾਰ ਚੀਜ਼ਾਂ ਆਉਂਦੀਆਂ ਨੇ ਤਾਂ ਉਹਦੀ ਇੱਛਾ ਪੈਦਾ ਹੁੰਦੀ, ਜਿਹੜੀ ਚੀਜ਼ ਅਸੀਂ ਦੇਖੀ ਨਹੀਂ ਉਹਦੀ ਇੱਛਾ ਵੀ ਨਹੀਂ ਪੈਦਾ ਹੁੰਦੀ। ਇਹ ਗੱਲ ਗਾਂ ਅਸਲ ਦੇ ਵਿੱਚ ਉਹਦੇ ਨਾਲ ਜੁੜਦੀ ਹੈ, ਜਾ ਕੇ ਵਰਣ ਸਹਿਤ ਜੋ ਜਾਪੇ ਨਾਮ, ਜਿੰਨਾ ਚਿਰ ਨਾਮ ਦਾ ਦਰਸ਼ਨ ਨਹੀਂ ਹੁੰਦਾ ਨਾਮ ਜਪਦਾ ਨਹੀਂ, ਇਹ ਅੰਦਰ ਨਾਮ ਦੀ ਇੱਛਾ ਨਹੀਂ ਪੈਦਾ ਹੁੰਦੀ। ਨਾਮ ਦੀ ਦੇਹੀ ਹੈ ਵਰਣ, ਜਿਹੜਾ ਨਾਮ ਲੋਕ ਕਹਿੰਦੇ ਨੇ ਕਿਸੇ ਦੇਹੀ ਦਾ ਨਾਮ ਕਹਿੰਦੇ ਨੇ। ਬਹੁਤ ਇੱਕ ਇਹਦੇ ਚ ਯਾਨੀ ਐਸੀ ਗੱਲ ਕਹੀ ਹੋਈ ਹੈ, ਜਿਹੜਾ ਪਿਛਲਾ ਨਾਮ ਹੈ ਪਿੱਛੇ ਲੋਕ ਕਰਦੇ ਨੇ ਉਹਨੂੰ ਕਿਸ ਤਰੀਕੇ ਨਾਲ ਰੱਦ ਕੀਤਾ ਹੋਇਆ ਰਵਿਦਾਸ ਨੇ, ਉਹ ਗੱਲ ਹੈ ਬਹੁਤ ਕੁੱਡੀਦਾਰ ਔਰ ਕਬ ਦੀ ਗੱਲ ਹੈ ਇਹਦੇ ਚ।
ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੇ ਸੋ ਹੋਏ ਬਨਾਸਾ।
ਹੁਣ ਸਾਨੂੰ ਨਾਮ ਦੀ ਇੱਛਾ ਪੈਦਾ ਹੋਣੀ ਹੈ, ਅਸਲ ਦੇ ਵਿੱਚ ਤਾਂ ਗੱਲ ਇਹ ਹੈ, ਸੱਚੇ ਨਾਮ ਕੀ ਲੱਗਦਾ ਭੁੱਖ, ਭੁੱਖ ਲੱਗਦੀ ਕਿਉਂ ਨਹੀਂ ਲੋਕਾਂ ਨੂੰ, ਨਾਮ ਦਾ ਦਰਸ਼ਨ ਨਹੀਂ ਹੁੰਦਾ।
ਬਿਨ ਦੇਖੇ ਉਪਜੇ
ਨਹੀਂ ਆਸਾ, ਨਾਮ ਦਾ ਜਿੰਨਾ ਚਿਰ ਦਰਸ਼ਨ ਨਹੀਂ ਕੋਈ ਕਰਾਉਂਦਾ ਉਹਦੀ ਭੁੱਖ ਨਹੀਂ ਪੈਦਾ ਹੋ ਸਕਦੀ ਹੁੰਦੀ, ਮਾਇਆ ਦੀ ਭੁੱਖ ਤਾਂ ਮਾਇਆ ਦੀਦੀ ਹੈ, ਜੋ ਚੀਜ਼ ਦੀਦੀ ਉਹਦੀ ਭੁੱਖ ਹੈ। ਸਾਡੇ ਕੋਲ ਅੱਖਾਂ ਮਾਇਆ ਦੇਖਣ ਲਈ ਅੱਖਾਂ ਹੈਗੀਆਂ ਨੇ, ਦੂਈ ਅੱਖ ਹੈ ਨਹੀਂ, ਉਹ ਅੱਖ ਤਾਂ ਹੈ ਉਹਨੂੰ ਸੂਤਕ ਲੱਗਿਆ ਹੋਇਆ, ਸੂਤਕ ਲਊ ਕਹਿੰਦੇ ਨਾ ਗਿਆਨ ਨਾਲ, ਨਾਨਕ ਸੂਤ ਕੇ ਬਣਾ ਉਤਰੇ ਗਿਆਨ ਉਤਾਰੇ
ਹੋਏ,
ਧਰਮ ਧਾਰਨ ਕਿਉਂ ਕਰੀਦੇ ਨੇ ਉਹ ਸੂਤਕ ਲਾਉਣ ਵਾਸਤੇ, ਜਿਹੜੇ ਉਹ ਸੂਤਕ ਨਹੀਂ ਲਾਉਂਦੇ ਉਹ ਧਰਮ ਧਰਮ ਹੀ ਨਹੀਂ ਹੋਣ। ਉਹ ਕਬੀਰ ਨੇ ਫੈਸਲਾ ਕਰਤਾ, ਜੈ ਗਿਆਨ ਤੈ ਧਰਮ ਹੈ, ਜਿਹਦਾ ਗਿਆਨ ਮਿਲਦਾ ਤਾਂ ਧਰਮ ਹੈ, ਕਿਉਂ ਗਿਆਨ ਮਿਲਦਾ ਤਾਂ ਸੂਤਕ ਲੈਂਦਾ, ਅੱਖ ਦਾ ਨਾਮ ਦਾ ਦਰਸ਼ਨ ਹੋਜੂ, ਭੁੱਖ ਪੈਦਾ ਹੋਜੂ, ਨਾ ਗਿਆਨ ਦਾ ਦਰਸ਼ਨ ਹੋਵੇ ਨਾ ਨਾਮ ਦਾ ਦਰਸ਼ਨ ਹੋਵੇ ਨਾ ਭੁੱਖ ਪੈਦਾ ਹੋਵੇ। ਗੱਲ ਕਬੀਰ ਦੀ ਕਹੀ ਹੋਈ ਹੈ, ਉਸੇ ਗੱਲ ਨੂੰ ਵਧਾ ਕੇ ਗਾਹ ਹੋਰ ਸਪਸ਼ਟ ਕੀਤਾ ਹੋਇਆ।
ਜੋ ਦਿਸੇ ਸੋ ਹੋਏ ਬਨਾਸਾ,
ਪਰ ਜੋ ਦਿਸਦਾ ਅੱਖਾਂ ਨੂੰ ਉਹ ਤਾਂ ਸਾਰਾ ਨਾਸ ਹੈ।